एक ओंकार सतनाम कर्ता पुरख निर्भो निर्वैर अकाल मूरत अजूनी सैपंग गुरप्रसाद जप आदि सच जुगादि सच है भी सच नानक होसी भी सच आदि सच जुगादि सच है भी सच नानक होसी भी सच जी। कल आप देखिए सी के खिंथड़ा नाम दा जोगी महाराज जी और पूछदा है कि जिस तरह साबुन तो बिना वस्त्र उज्जल नहीं हो सकते, इसी तरह मैनू जापदा है कि योग तो बिना मन शुद्ध नहीं हो सकता। तो महाराज जी उसनु समझाते हैं कि कलयुग में योग साडा योग है कि असी नाम नू ते बाणी नू प्रेम नाल सुनते हाँ, प्रेम नाल सुनते हैं। ये साडा पूरक है, जिस तरह तुसी श्वास अंदर लैके जाते हो असी बाणी ते नाम अंदर लैके जाते हैं कन्ना थानी। फिर तुसी कुंभक श्वास अंदर रोकते हो असी मन नू शब्द दे नाल ला के मन नू अंदर रोकते हैं। फिर तुसी श्वास हौली हौली बाहर कढ़ते हो असी मन के विकारा नू बाहर कढ़ते हैं। ये साडा योग है। तो तुसी विचार के देख लो कलयुग विच नाम तो बिना मन शुद्ध हो नहीं सकता, मन विकारा तो रहित हो नहीं सकता। खिंथड़ा नू सुन के प्रतीत आ गई तो महाराज जी और चरणा नाल लिपट गया ते कहन लगा तुसी करतार हो, मैनू तुसी करतार दिसते हो, तुसी पापा दा नाश करन वाले हो, पखंडा दा नाश करन वाले हो। फिर ऊरम और तूरम ये दो नाथ हैं, ऊरम नाथ और तूरम नाथ, ये दोवें महाराज जी होर पास आते हैं। तो ऊरमनाथ आखदा है जी सानू दसो कि जे तुसी योग नहीं कमाते तो मन नू कित्थे ठहराउंदे हो अंदर। महाराज जी कहते मन नू असी हिरदे विच ठहराउंदे हैं। फिर दूसरा सवाल किया कि शरीर नू नाश होने तो किस तरह बचाया जा सकता है। महाराज जी कहते जेकर दसवें द्वार विच सुरती टिकाई रखी है तो शरीर नाश होने तो बचा रहता है। एक दिन शरीर छड़ना तो पेगा, पर जिन्ना चिर आप शरीर विच रहांगे उन्ना चिर बिल्कुल तंदुरुस्त रहेगा। जेकर सुरती हर वक्त दसवें द्वार विच टिकाई जाए। उन्होंने फिर सवाल किया कि जीव नूं बंधन किस तरह पैंदे हैं, कि सारी दुनिया बंधना विच जकड़ी हुई है, ਅਤੇ ਬੰਧਨਾਂ ਦਾ ਕਰਕੇ ਹੀ ਸਾਰੇ ਦੁੱਖ ਹਨ। ਬੰਧਨਾਂ ਦਾ ਕਿਸ ਤਰ੍ਹਾਂ ਨਾਸ ਹੋ ਸਕ? ਕਹਿੰਦੇ ਨਾਥ ਜੀ, ਜਦੋਂ ਆਪਾਂ ਵਿਸ਼ੇ ਵਿਕਾਰਾਂ ਲਈ ਰਿਸ਼ਤੇ ਗੰਢਦੇ ਹਾਂ ਤਾਂ ਉਹਨਾਂ ਵਿੱਚੋਂ ਬੰਧਨ ਪੈਦਾ ਹੁੰਦੇ, ਅਤੇ ਬੰਧਨ ਸਭ ਦੁੱਖਾਂ ਦੇ ਕਾਰਨ ਬਣਦੇ। ਫਿਰ ਸਵਾਲ ਹੋਇਆ ਕਿ ਮਾਇਆ ਔਰ ਮੋਹ ਦਾ ਕਿਸ ਤਰ੍ਹਾਂ ਨਾਸ ਹੋ? ਇਹ ਸਭ ਮਾਇਆ ਦਿਸਦੀ ਹੈ ਚਾਰ ਚੁਫੇਰੇ, ਕਿਸ ਤਰ੍ਹਾਂ ਮਾਇਆ ਨਾ ਦਿਸੇ ਅਤੇ ਪਰਮੇਸ਼ੁਰ ਦਿਸੇ ਔਰ ਕਿਸੇ ਨਾਲ ਮੋਹ ਨਾ ਆਵੇ, ਸਾਰੇ ਉਸਦਾ ਹੀ ਸਰੂਪ ਦਿਸਣ? ਮਹਾਰਾਜ ਜੀ ਕਹਿੰਦੇ, ਤੁਰਿਆ ਅਵਸਥਾ ਵਿੱਚ ਜਾ ਕੇ ਗਿਆਨ ਪੈਦਾ ਹੁੰਦਾ ਹੈ, ਅਤੇ ਗਿਆਨ ਦੇ ਨਾਲ ਮਾਇਆ ਦਾ ਪਰਦਾ ਨਾਸ ਹੁੰਦਾ ਹੈ ਔਰ ਮੋਹ ਟੁੱਟਦਾ ਹੈ। ਜੇ ਤੁਰਿਆ ਅਵਸਥਾ, ਤਿੰਨ ਅਵਸਥਾ ਹਨ ਜੋ ਮਹਾਰਾਜ ਜੀ ਨਮੋ ਰਾਜ ਸੰਗ ਤਾਮਸੰ ਸਾਤੰ ਸਾਤਕ ਸੰਗ ਰਜੋ ਤਮੋ ਸਤੋ ਗੁਣ, ਇਹ ਤਿੰਨ ਮਹਾਰਾਜ ਜੀ ਕਹਿੰਦੇ ਤੀਨ ਵਿਆਪੇ ਜਗਤ ਕੋ ਤੁਰਿਆ ਪਾਵੈ ਕੋਈ। ਤੀਨ ਵਿਆਪੇ ਜਗਤ ਕੋ ਤੁਰਿਆ ਪਾਵੈ ਕੋਈ, ਕਿ ਤੀਨ ਅਵਸਥਾ ਦੇ ਵਿੱਚ ਦੁਨੀਆ ਹੈ। ਸਭ ਤੋਂ ਨੀਵੀਂ ਅਵਸਥਾ ਹੈ ਜਿਸ ਨੂੰ ਤਮੋ ਤਾਮਸਨ ਵਾਲੀ ਤਾਮਸ ਵਾਲੀ ਅਵਸਥਾ ਆਖਦੇ। ਇੱਥੇ ਕ੍ਰੋਧ ਔਰ ਈਰਖਾ ਹੁੰਦਾ ਹੈ, ਆਪਣੇ ਅੰਦਰ ਕ੍ਰੋਧ ਔਰ ਈਰਖਾ, ਇਹ ਸਭ ਤੋਂ ਨੀਵੀਂ ਬਿਰਤੀ ਹੈ। ਅਤੇ ਇਹ ਲੋਕ ਜ਼ਿਆਦਾ ਕਰਕੇ ਹਨੇਰੇ ਵਿੱਚ ਰਹਿਣਾ ਪਸੰਦ ਕਰਦੇ ਹਨ, ਜਿਨ੍ਹਾਂ ਦੀ ਨੀਵੀਂ ਤੋਂ ਨੀਵੀਂ ਬਿਰਤੀ ਹੁੰਦੀ ਹੈ ਉਹ ਜ਼ਿਆਦਾ ਹਨੇਰੇ ਵਿੱਚ ਰਹਿਣਾ ਲਾਇਕ ਕਰਦੇ। ਫਿਰ ਰਜੋ ਗੁਣ ਵਾਲੀ ਬਿਰਤੀ, ਜਿਸ ਵਿੱਚ ਦੁਨੀਆ ਦਾ ਬਹੁਤਾ ਹਿੱਸਾ ਆ ਜਾਂਦਾ ਹੈ, ਜਿੱਥੇ ਆਪਾਂ ਰੱਜਣਾ ਚਾਹੁੰਦੇ ਹਾਂ, ਜਿੱਥੇ ਸਾਰੀਆਂ ਖਾਹਿਸ਼ਾਂ ਪੂਰੀਆਂ ਕਰਨੀਆਂ ਚਾਹੁੰਦੇ ਹਾਂ, ਉਹਦੇ ਵਿੱਚ ਨੱਬੇ % ਦੁਨੀਆ ਇਸ ਰਜੋ ਗੁਣ ਵਿੱਚ ਆ ਜਾਂਦੀ। ਫਿਰ ਸਤੋ ਗੁਣ ਵਾਲੇ ਉਹ ਪ੍ਰਾਣੀ ਜਿਹੜੇ ਦੇਖ ਲੈਂਦੇ ਹਨ ਕਿ ਦੁਨੀਆ ਕੂੜ ਹੈ, ਸਭ ਫਰੇਬ ਇੱਕ ਦੂਸਰੇ ਨਾਲ ਕਰ ਰਹੇ ਹਨ, ਅੰਦਰ ਕਿਸੇ ਦਾ ਸੱਚਾ ਨਹੀਂ ਹੈ ਬਿਲਕੁਲ, ਫਿਰ ਉਹ ਰੱਬ ਵਾਲੇ ਪਾਸੇ ਆਉਂਦੇ ਹਨ। ਰੱਬ ਵਾਲੇ ਪਾਸੇ ਆਉਂਦੇ ਹਨ, ਸੇਵਾ ਕਰਦੇ ਹਨ, ਸਿਮਰਨ ਵੀ ਕਰਦੇ ਹਨ, ਪਰ ਅਜੇ ਸੁਰਤੀ ਰੱਬ ਨਾਲ ਜੁੜੀ ਨਹੀਂ ਹੁੰਦੀ। ਸੋ ਮਹਾਰਾਜ ਜੀ ਕਹਿੰਦੇ, ਤਿੰਨ ਅਵਸਥਾ ਦੁਨੀਆ ਵਿੱਚ ਹਨ, ਤੀਨ ਵਿਆਪੇ ਜਗਤ ਮੈਂ ਤੁਰਿਆ ਪਾਵੇ ਕੋਈ। ਤੁਰਿਆ ਅਵਸਥਾ ਹੁੰਦੀ ਜਦੋਂ ਆਪਣੀ ਸੁਰਤੀ ਉੱਪਰ ਚੜ੍ਹ ਜਾਂਦੀ ਹੈ, ਪਰਮਾਤਮਾ ਨਾਲ ਲਿਵ ਲੱਗ ਜਾਂਦੀ। ਇੱਥੇ ਆ ਕੇ ਸਭ ਪਰਮਾਤਮਾ ਦਿਖਾਈ ਦਿੰਦਾ ਹੈ, ਜੋ ਕੁਛ ਵੀ ਹੈ, ਭਾਵੇਂ ਉਹ ਦਰਖਤ ਹੈ, ਭਾਵੇਂ ਪੱਥਰ ਹੈ, ਭਾਵੇਂ ਹਵਾ ਹੈ, ਭਾਵੇਂ ਮਿੱਟੀ ਹੈ, ਭਾਵੇਂ ਲੋਹਾ ਹੈ, ਭਾਵੇਂ ਸੋਨਾ ਹੈ, ਸਭ ਕੁਛ ਪਰਮਾਤਮਾ ਦਿਖਾਈ ਦਿੰਦਾ। ਅਤੇ ਫਿਰ ਪ੍ਰਾਣੀਆਂ ਵਿੱਚੋਂ ਵੀ ਪਰਮਾਤਮਾ ਦਿਖਾਈ ਦਿੰਦਾ ਹੈ, ਅਤੇ ਪ੍ਰਾਣੀਆਂ ਨਾਲੋਂ ਮੋਹ ਟੁੱਟ ਜਾਂਦਾ ਹੈ, ਪਰਮਾਤਮਾ ਦਿਸਣ ਲੱਗ ਪੈਂਦਾ। ਮਾਇਆ ਵੀ ਦੂਰ ਹੋ ਗਈ, ਮਾਇਆ ਦਾ ਪਰਦਾ ਉੱਠ ਗਿਆ ਅਤੇ ਪਿਛਲੇ ਪਾਸਿਓਂ ਪਰਮਾਤਮਾ ਦਿਖਾਈ ਦਿੱਤਾ। ਅਤੇ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਮਾਇਆ ਦਾ ਨਾਸ਼ ਹੁੰਦਾ ਹੈ ਔਰ ਮੋਹ ਟੁੱਟ ਜਾਂਦਾ। ਫਿਰ ਉਹਨਾਂ ਪੁੱਛਿਆ ਜੀ ਤੁਹਾਨੂੰ ਸਾਰੇ ਸਿੱਧਾਂ ਨਾਥਾਂ ਜੋਗੀਆਂ ਨੇ ਬਹੁਤ ਕਿਹਾ ਹੈ ਕਿ ਗੋਰਖ ਜੀ ਨੂੰ ਗੁਰੂ ਬਣਾ ਲਓ, ਤੁਹਾਡੇ ਕੋਲ ਬਹੁਤ ਤਾਕਤਾਂ ਆ ਜਾਣਗੀਆਂ, ਪਰ ਤੁਸੀਂ ਮੰਨੇ ਹੀ ਨਾ ਅਤੇ ਤੁਸੀਂ ਆਖਦੇ ਹੋ ਸਾਡਾ ਗੁਰੂ ਹੈ। ਤੁਹਾਡਾ ਗੁਰੂ ਕੌਣ ਹੈ? ਗੁਰੂ ਕੋਈ ਤੁਸੀਂ ਦੇਹ ਵਾਲਾ ਤਾਂ ਧਾਰਿਆ ਨਹੀਂ। ਜੇ ਦੇਹ ਵਾਲਾ ਤੁਹਾਡਾ ਗੁਰੂ ਨਹੀਂ ਹੈ ਤਾਂ ਗੁਰੂ ਕੌਣ ਹੈ? ਬਦੇਹਾ ਅਤੇ ਚੇਲਾ ਕੌਣ ਹੈ? ਮਹਾਰਾਜ ਜੀ ਕਹਿੰਦੇ ਜੇ ਸ਼ਬਦ ਸਾਡਾ ਗੁਰੂ ਹੈ ਤਾਂ ਸ਼ਬਦ ਵਿੱਚ ਸੁਰਤੀ ਲਾਉਣੀ, ਸ਼ਬਦ ਵਿੱਚ ਸੁਰਤ ਟਿਕਾਉਣੀ ਚੇਲਾ ਹੈ। ਸ਼ਬਦ ਗੁਰੂ ਹੈ ਸਾਡਾ ਅਤੇ ਸ਼ਬਦ ਦੇ ਵਿੱਚ ਸੁਰਤੀ ਟਿਕਾਉਣੀ ਚੇਲਾ ਹੈ। ਉਹਨਾਂ ਨੇ ਬਹੁਤ ਸਤਿਕਾਰ ਨਾਲ ਮਹਾਰਾਜ ਜੀ ਹੋਰਾਂ ਦੇ ਮੁੱਖ ਦੇ ਦਰਸ਼ਨ ਕੀਤੇ ਅਤੇ ਅਚੰਬਾ ਹੋਇਆ ਕਿ ਇਹੋ ਜਿਹੇ ਬਚਨ ਕਦੀ ਨਹੀਂ ਸੁਣੇ ਸਨ। ਬੜਾ ਕੋਮਲ ਜਿਹੇ ਹੱਥਾਂ ਨਾਲ, ਕੋਮਲ ਜਿਹੀ ਸੁਰਤੀ ਨਾਲ ਚਰਨ ਪਰਸੇ ਅਤੇ ਉੱਠ ਕੇ ਆਪਣੀ ਜਗ੍ਹਾ 'ਤੇ ਜਾ ਬੈਠੇ। ਫਿਰ ਇੱਕ ਸਿੱਧਮ ਨਾਂ ਦਾ ਯੋਗੀ ਉੱਠਿਆ। ਉਹ ਮਹਾਰਾਜ ਜੀ ਨੂੰ ਕਹਿੰਦਾ ਜੀ ਤੁਹਾਡਾ ਮਾਈ ਬਾਪ ਕੌਣ ਹੈ ਜਿਸ ਘਰ ਵਿੱਚ ਤੁਸੀਂ ਪੈਦਾ ਹੋਏ ਹੋ? ਕਿਸ ਕੁੱਲ ਵਿੱਚ ਤੁਸੀਂ ਪੈਦਾ ਹੋਏ? ਤੁਹਾਡੇ ਪਿਤਾ ਕੌਣ ਹੈ, ਮਾਤਾ ਕੌਣ ਹੈ? ਕਹਿੰਦੇ ਜੀ ਪਿਤਾ ਸਾਡਾ ਸੰਤੋਖ ਹੈ, ਅਸੀਂ ਸੰਤੋਖ ਵਿੱਚੋਂ ਪੈਦਾ ਹੋਏ ਹਾਂ, ਸੰਤੋਖ ਵਿੱਚ ਹੀ ਰਹਿੰਦੇ ਹਾਂ, ਸੰਤੋਖ ਧਾਰਨ ਕਰੀ ਰੱਖਦੇ ਹਾਂ ਕਿ ਜਿਸ ਤਰ੍ਹਾਂ ਵੀ ਪਰਮੇਸ਼ੁਰ ਰੱਖਦਾ ਹੈ ਉਸੇ ਤਰ੍ਹਾਂ ਹੀ ਰਹਿੰਦੇ ਹਾਂ, ਜਿਸ ਰੰਗ ਵਿੱਚ ਰੱਖਦਾ ਹੈ ਉਸੇ ਰੰਗ ਵਿੱਚ ਰਾਜੀ ਰਹਿੰਦੇ ਹਾਂ। ਅਤੇ ਮਾਤਾ ਸਾਡੀ ਖਿਮਾ ਹੈ, ਬਹੁਤ ਭਾਗਾਂ ਵਾਲੀ ਹੈ ਸਾਡੀ ਮਾਤਾ। ਜੇ ਕੋਈ ਸਾਡੇ ਨਾਲ ਵਧੀਕੀ ਕਰ ਜਾਏ ਤਾਂ ਅਸੀਂ ਉਸਨੂੰ ਖਿਮਾ ਕਰ ਦਿੰਦੇ, ਅਸੀਂ ਉਸਨੂੰ ਖਿਮਾ ਕਰ ਦਿੰਦੇ। ਫਿਰ ਉਸ ਯੋਗੀ ਨੇ ਸਵਾਲ ਕੀਤਾ ਕਿ ਤੁਸੀਂ ਯੋਗੀ ਹੋ ਕਿ ਭੋਗੀ ਹੋ ਕਿ ਸੋਗੀ ਹੋ ਕਿ ਰੋਗੀ ਹੋ ਕਿ ਹਿਰਖੀ ਹੋ, ਕੌਣ ਹੋ ਤੁਸੀਂ? ਕਿਉਂਕਿ ਮਹਾਰਾਜ ਜੀ ਕੋਈ ਖਾਸ ਕਿਸਮ ਦਾ ਭੇਸ ਨਹੀਂ ਪਹਿਨਦੇ ਸਨ, ਜੋ ਦਿਲ ਵਿੱਚ ਆਇਆ ਉਹ ਪਹਿਨ ਲਿਆ, ਜੋ ਕੌਤ ਕਰਨਾ ਹੋਇਆ ਜੋ ਵੀ। ਮਹਾਰਾਜ ਜੀ ਕਹਿੰਦੇ ਜੀ ਅਸੀਂ ਗ੍ਰਸਤ ਵਿੱਚ ਰਹਿੰਦੇ ਹੋਏ ਯੋਗੀ ਹਾਂ, ਅਸੀਂ ਗ੍ਰਸਤ ਵਿੱਚ ਰਹਿੰਦੇ ਹੋਏ ਯੋਗੀ ਹਾਂ, ਅਸੀਂ ਉਸਦੀ ਰਚੀ ਹੋਈ ਰਚਨਾ ਛੱਡ ਕੇ ਪਹਾੜਾਂ ਦੀਆਂ ਖੁੰਦਰਾਂ ਵਿੱਚ ਨਹੀਂ ਜਾ ਬੈਠਦੇ, ਕਿਉਂਕਿ ਉੱਥੇ ਤਾਂ ਕਿਸੇ ਦੇ ਕੰਮ ਨਹੀਂ ਆ ਸਕਾਂਗੇ ਜੰਗਲਾਂ ਪਹਾੜਾਂ ਵਿੱਚ। ਇਸ ਲਈ ਅਸੀਂ ਦੁਨੀਆਂ ਵਿੱਚ ਹੀ ਰਹਿੰਦੇ ਹਾਂ ਕਿ ਕਿਸੇ ਦੇ ਕੰਮ ਆ ਸਕੀਏ। ਅਸੀਂ ਗ੍ਰਸਤ ਵਿੱਚ ਰਹਿੰਦੇ ਹੋਏ ਜੋਗੀ ਹਾਂ। ਅਤੇ ਤੁਸੀਂ ਪੁੱਛਿਆ ਹੈ ਕਿ ਅਸੀਂ ਭੋਗੀ ਹਾਂ, ਨਹੀਂ ਅਸੀਂ ਕੋਈ ਵਿਕਾਰ ਵਿਸ਼ੇ ਵਿਕਾਰ ਨਹੀਂ ਭੋਗਦੇ, ਉਹ ਸਭ ਦੁੱਖਾਂ ਦਾ ਕਾਰਨ ਬਣਦੇ ਹਨ ਅਤੇ ਬਿਰਤੀ ਨੂੰ ਨੀਵੀਂ ਰੱਖਦੇ ਹਨ। ਫਿਰ ਤੁਸੀਂ ਪੁੱਛਿਆ ਕਿ ਅਸੀਂ ਸੋਗੀ ਹਾਂ, ਸੋਗ ਦੁਨੀਆ ਵਾਲਿਆਂ ਨੂੰ ਲੱਗਦੇ ਹਨ ਜਿਹੜੇ ਕਿਸੇ ਚੀਜ਼ ਦੇ ਚਲੇ ਜਾਣ 'ਤੇ ਸੋਗ ਕਰਦੇ ਹਨ। ਅਸੀਂ ਕਿਸੇ ਚੀਜ਼ ਦੇ ਆਉਣ 'ਤੇ ਖੁਸ਼ੀ ਨਹੀਂ ਕਰਦੇ, ਕਿਸੇ ਚੀਜ਼ ਦੇ ਚਲੇ ਜਾਣ 'ਤੇ ਦੁਖੀ ਨਹੀਂ ਹੁੰਦੇ, ਸੋ ਅਸੀਂ ਸੋਗੀ ਨਹੀਂ ਹਾਂ ਅਤੇ ਨਾ ਹੀ ਅਸੀਂ ਹਿਰਖੀ ਹਾਂ। ਹਿਰਖੀ ਤੋਂ ਭਾਵ ਖੁਸ਼ੀ ਕਰਨ ਵਾਲੇ, ਜੇ ਪਰਮਾਤਮਾ ਸਾਨੂੰ ਕੋਈ ਕੁਛ ਬਖਸ਼ ਦੇਵੇ ਤਾਂ ਅਸੀਂ ਬਹੁਤੀਆਂ ਖੁਸ਼ੀਆਂ ਨਹੀਂ ਮਨਾਉਂਦੇ, ਕਿਉਂਕਿ ਜੋ ਵੀ ਬਖਸ਼ਦਾ ਹੈ ਉਹ ਤਾਂ ਉਸਦੀ ਦਾਤ ਹੈ। ਖੁਸ਼ੀ ਕਿਸ ਗੱਲ ਦੀ? ਉਸਦੀ ਦਾਤ ਸਾਡੀ ਝੋਲੀ ਵਿੱਚ ਪਾ ਦਿੱਤੀ, ਰਹੇਗੀ ਤਾਂ ਉਸਦੀ ਹੀ ਹੈ ਅਤੇ ਉਸਦੀ। ਅਤੇ ਅਸੀਂ ਰੋਗੀ ਨਹੀਂ ਹਾਂ। ਰੋਗ ਦੁਨੀਆ ਵਾਲਿਆਂ ਨੂੰ ਵਿਆਪਦੇ ਹਨ, ਕਾਮ ਕ੍ਰੋਧ ਲੋਭ ਹੰਕਾਰ ਆਦਿ। ਅਸੀਂ ਰੋਗ ਰਹਿਤ ਹਾਂ। ਅਸੀਂ ਦੁਨੀਆ ਵਿੱਚ ਰਹਿੰਦੇ ਹੋਏ ਦੁਨੀਆ ਤੋਂ ਨਿਰਲੇਪ ਰਹਿੰਦੇ, ਦੁਨੀਆ ਵਿੱਚ ਰਹਿੰਦੇ ਹੋਏ ਦੁਨੀਆ ਤੋਂ ਬਿਲਕੁਲ ਨਿਰਲੇਪ ਰਹਿੰਦੇ ਹਾਂ, ਪਰਮਾਤਮਾ ਜੀ ਦੇ ਚਰਨਾਂ ਵਿੱਚ ਰਹਿੰਦੇ। ਫਿਰ ਇਸ ਜੋਗੀ ਨੇ ਪੁੱਛਿਆ ਕਿ ਇਹ ਜੋ ਤੁਸੀਂ ਦੁਨੀਆ ਵਿੱਚ ਆਖਦੇ ਹੋ ਕਿ ਗ੍ਰਸਤ ਵਿੱਚ ਰਹਿੰਦੇ ਹੋ, ਦੁਨੀਆ ਵਿੱਚ ਰਹਿੰਦੇ ਹੋ, ਅਤੇ ਦੁਨੀਆ ਵਿੱਚ ਤਾਂ ਇੰਨੇ ਜੰਜਾਲ ਹਨ, ਅਤੇ ਤੁਸੀਂ ਉਹਨਾਂ ਜੰਜਾਲਾਂ ਵਿੱਚੋਂ ਕਿਸ ਤਰ੍ਹਾਂ ਨਿਕਲਦੇ ਹੋ? ਕਹਿੰਦੇ ਜੀ ਉਹ ਅਹੰਕਾਰ ਦੇ ਪ੍ਰਕਾਸ਼ ਨਾਲ ਸਭ ਜੰਜਾਲ ਖਤਮ ਹੋ ਜਾਂਦੇ। ਉਹ ਅਹੰਕਾਰ ਦਾ ਪ੍ਰਕਾਸ਼ ਕੋਈ ਜੰਜਾਲ ਪੈਣ ਨਹੀਂ ਦਿੰਦਾ। ਫਿਰ ਸਵਾਲ ਕੀਤਾ ਕਿ ਪ੍ਰਾਣੀ ਦੀ ਬੁੱਧੀ ਉੱਜਲ ਕਿਸ ਤਰ੍ਹਾਂ ਹੁੰਦੀ ਹੈ, ਬੁੱਧੀ ਉੱਜਲ ਕਦੋਂ ਹੁੰਦੀ? ਕਹਿੰਦੇ ਜੀ ਗੁਰੂ ਮੁਰਸ਼ਿਦ ਦੇ ਮਿਲਣ ਨਾਲ ਉਸਦੀ ਬੁੱਧੀ ਉੱਜਲ ਹੁੰਦੀ ਹੈ, ਉਸਦੀ ਸੁਰਤੀ ਪਰਮਾਤਮਾ ਦੇ ਮਿਲਾਪ ਦੀ ਯਾਤਰਾ 'ਤੇ ਚੜ੍ਹਦੀ ਹੈ। ਇਹ ਜੋਗੀ ਵੀ ਤ੍ਰਿਪਤ ਹੋ ਗਿਆ ਸਾਰੇ ਜਵਾਬ ਸੁਣ ਕੇ। ਅਤੇ ਉਹਦਾ ਦਿਲ ਕਰੇ ਕਿ ਮਹਾਰਾਜ ਜੀ ਹੋਰਾਂ ਪਾਸ ਹੀ ਬੈਠਾ ਰਹੇ, ਉਹਨੂੰ ਬਹੁਤ ਸੁੱਖ ਉੱਥੇ ਮਹਿਸੂਸ ਹੋਇਆ। ਪਹਿਲੀ ਵਾਰ ਕੋਈ ਦਿਲ ਨੂੰ ਠੰਡ ਪਹੁੰਚਾਉਣ ਵਾਲਾ ਸੁੱਖ। ਇਸ ਤਰ੍ਹਾਂ ਮਹਾਰਾਜ ਜੀ ਸਾਰੇ ਸਿੱਧਾਂ ਨਾਥਾਂ ਜੋਗੀਆਂ ਉਹਨਾਂ ਦੇ ਬਹੁਤ ਵਿਰੋਧ ਕਰਨ 'ਤੇ ਵੀ ਮਹਾਰਾਜ ਜੀ ਉਹਨਾਂ ਪਾਸ ਗਏ ਅਤੇ ਜਾ ਕੇ ਸਾਰਿਆਂ ਨੂੰ ਉਪਦੇਸ਼ ਦਿੱਤਾ। ਥੋੜ੍ਹੀ ਦੇਰ ਹੋਰ ਇਹਨਾਂ ਪਾਸ ਠਹਿਰਦੇ ਹਨ, ਉਹ ਕੱਲ੍ਹ ਨੂੰ ਵਿਚਾਰ ਕਰਨਗੇ। ਜੀ ਹੁਣ ਗੁਰਬਾਣੀ ਗੁਰਬਾਣੀ ਦੇ ਸਮੁੰਦਰ ਵਿੱਚ ਇਸ਼ਨਾਨ ਕਰਨਾ ਹੈ, ਸਮੁੰਦਰ ਵਿੱਚ ਚੁੱਭੀ ਮਾਰਨੀ ਹੈ। ਜਿਸ ਤਰ੍ਹਾਂ ਮੱਛੀ ਸਮੁੰਦਰ ਦੇ ਵਿੱਚ ਹੁੰਦੀ ਅਤੇ ਪਾਣੀ ਆਪਣਾ ਅੰਦਰ ਸਾਰਾ ਪਾਣੀ ਨਾਲ ਭਰ ਲੈਂਦੀ, ਬਾਹਰ ਵੀ ਉਸ ਦੇ ਚਾਰ ਚੁਫੇਰੇ ਪਾਣੀ ਹੁੰਦਾ ਅਤੇ ਆਪਣਾ ਅੰਦਰ ਵੀ ਪਾਣੀ ਨਾਲ ਭਰ ਲੈਂਦੀ। ਇਸੇ ਤਰ੍ਹਾਂ ਆਪਾਂ ਗੁਰਬਾਣੀ ਦਾ ਪ੍ਰਕਾਸ਼ ਬਾਹਰ ਵੀ ਆਪਣੇ ਦੁਆਲੇ ਮਹਿਸੂਸ ਕਰਨਾ ਅਤੇ ਕੰਨਾਂ ਨਾਲ ਛਕਣਾ ਹੈ, ਅੰਦਰ ਭਰਨਾ। ਬਹੁਤ ਸਾਵਧਾਨ ਹੋ ਕੇ ਮਨ ਇਕਾਗਰ ਕਰਕੇ, ਮੇਰੇ ਮਨ ਪਰਦੇਸੀ ਵੇ ਪਿਆਰੇ ਆਵੋ ਕਰੇ, ਮੇਰੇ ਮਨ ਪਰਦੇਸੀ ਵੇ ਪਿਆਰੇ ਆਵੋ ਕਰੇ, ਪਰਦੇਸੀ ਵੇ ਪਿਆਰੇ ਆਵੋ ਕਰੇ, ਮੇਰੇ ਮਨ ਪਰਦੇਸੀ ਵੇ ਪਿਆਰੇ ਆਵੋ ਕਰੇ, ਚਾਖਿਆ ਮੇਰੇ ਪਿਆਰੇ ਪਾਓ ਕਰੇ। ਮੈਂ ਉਹਦੇ ਨਾਲ ਪ੍ਰੀਤੀ ਨਹੀਂ ਪਾਈ, ਦੇਖਿਆ ਨਹੀਂ ਉਹਦਾ ਪ੍ਰੇਮ ਕਿਹੋ ਜਿਹਾ ਹੈ। ਇਹ ਮਾਨਸ ਦੇਹ ਜਿਸ ਲਈ ਮਿਲੀ ਸੀ ਉਹ ਕਾਜ ਅਜੇ ਤੱਕ ਨਹੀਂ ਹੋਏ। ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਪਾਓ ਕਰੇ, ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਪਾਓ ਕਰੇ, ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਪਾਓ ਕਰੇ, ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਪਾਓ ਕਰੇ,
ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ
ਤ੍ਰਿਸ਼ਨਾ ਨਾ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ, ਦੁਨਿਆਵੀ ਚੀਜ਼ਾਂ ਦੀ ਤ੍ਰਿਸ਼ਨਾ। ਮਨ ਤ੍ਰਿਸ਼ਨਾ ਨਾ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ, ਮਨ ਤ੍ਰਿਸ਼ਨਾ ਨਾ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ, ਮਨ ਤ੍ਰਿਸ਼ਨਾ ਨਾ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ,
ਮਨ ਤ੍ਰਿਸ਼ਨਾ ਨਾ ਬੁਝੀ ਮੇਰੇ ਪਿਆਰੇ। Yeah.
नित जो बन जावे मेरे प्यारे जम सास हिरे मौत दा देवता रोज गिन रहा है हर वक्त के होने दे इन्ने श्वास बाकी रह गए होने इन्ने बाकी रह गए होने इन्ने बाकी रह गए होने इन्ने बाकी रह गए नित जोबन शरीर चो ताकत कट रही है नेत्रां दी ताकत कट रही है कन्नां दी ताकत कट रही है हत्थां पैरां दी ताकत कट रही है बुद्धि दी ताकत कट रही है नित जो बन जावे मेरे प्यारे जम सास हिरे नित जो बन जावे मेरे प्यारे जम सास हिरे नित जो बन जावे मेरे प्यारे जम सास हिरे नित जो बन जावे मेरे प्यारे जम सास हिरे भागमनी सुहागण मेरे प्यारे वो भागा वाली सुहागण जिन्ने जोबन अजाई नहीं जान दिता जिन्ने जोबन अजाई नहीं जान दिता भागमनी सुहागण मेरे प्यारे नानक हर उर तारे जिन्हें परमात्मा नू हिरदे विच टिकाया हुए वो भागा वाली सुहाग बाकी अंदर जो बने में जे आया ते ना आया किसी काम ना आया कोई काज ना सवार सके वो जो बन भागमनी सुहागण मेरे प्यारे नानक हर उर तारे 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 भागमनी सुहागण मेरे प्यारे नानक हरि उर तारे पिर रत्तेड़े मेंढे लोयन मेरे प्यारे उदे प्रेम विच रंगे हुए उदे प्रेम विच रंगे हुए मेरे नैन उदे प्रेम उदे प्रेम दी मस्ती पिर रत्तेड़े मेंढे लोयन मेरे प्यारे लोयन नेत्र पिर रत्तेड़े मेंढे लोयन मेरे प्यारे चात्रिक बूंद जिवें जिस तरह चात्रिक स्वाति बूंद मंगदा है ते सारा टाइम उपर आकाश वल मूँह करके मूँह खोली रखता है कि कदों बूंद मुख च पवे। इस तरह मेरी हालत है, मैनू और कोई सूझी नहीं है, आले दुआले की सारी सुरती उस बूंद उपर लगी हुई ते उहदे प्रेम विच उचात्रिक थकदा ही नहीं है, उपर नू ही तौन करी रखदा है, उपर नू थकदा ही नहीं। प्रेम नशा ही है जो उसका प्रेम। पिर रत्तेड़े मेंढे लोयन मेरे प्यारे चात्रिक बूंद जिवें पिर रत्तेड़े मेंढे लोयन मेरे प्यारे चात्रिक बूंद जिवें पिर रत्तेड़े मेंढे लोयन मेरे प्यारे चात्रिक बूंद जिवें पिर रत्तेड़े मेंढे लोयन मेरे प्यारे चात्रिक बूंद जिवें मेरे प्यारे मेले हरे गुरु नानक तुठा मेरे प्यारे मेले हरे परमात्मा नु मिलांदा है जी। परसों एक कागज ते लिख के संतन ने कुछ सवाल दिते सन, उस तो पहले में समा नहीं मिलता रहा। उन्होंने एक सवाल सी कि ये पहला भी सवाल होया सी, असी चाहते हाँ कि इसनों समझ लीए। एक सवाल सी कि औरत दे शरीर विच हो के मुक्ति प्राप्त की जा सकती है कि मनुखा दे ही विच ही मुक्ति प्राप्त हो सकती जी। ये बहुत ਗਹਿਰਾ ਸਵਾਲ ਹੈ। ਸਾਰੇ ਧਰਮਾਂ ਨੇ ਅੱਜ ਤੱਕ ਔਰਤ ਨੂੰ ਧਾਰਮਿਕ ਫੀਲਡ ਵਿੱਚ ਉਹ ਦਰਜਾ ਨਹੀਂ ਦਿੱਤਾ। ਅਸੀਂ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਬਾਕੀ ਘਰਾਂ ਦੀ ਗੱਲ ਕਰ ਰਹੇ ਹਾਂ, ਇਸ ਘਰ ਤੋਂ ਬਿਨਾਂ ਦੀ। ਬਾਕੀ ਸਭ ਧਰਮਾਂ ਨੇ ਅੱਜ ਤੱਕ ਵੀ 21ਵੀਂ ਸਦੀ ਵਿੱਚ ਹੋ ਗਈ, ਪਰ ਕਿਸੇ ਧਰਮ ਨੇ ਔਰਤ ਨੂੰ ਧਾਰਮਿਕ ਫੀਲਡ ਵਿੱਚ ਆਦਮੀ ਦੇ ਬਰਾਬਰ ਦਾ ਰੁਤਬਾ ਨਹੀਂ ਦਿੱਤਾ। ਈਸਾਈ ਮਤ, ਜਿਸ ਨੂੰ 2000 ਸਾਲ ਹੋ ਗਏ, ਬਹੁਤ ਚਿਰ ਸਿਰਫ ਆਦਮੀ ਹੀ ਪਾਰੂ ਰਹੇ ਇਸ ਫੀਲਡ ਵਿੱਚ, ਅਤੇ ਔਰਤ ਨੂੰ ਅਮਰੀਕਾ ਵਰਗੇ ਦੇਸ਼ ਵਿੱਚ, ਜਿਹੜਾ ਕਿ ਸਾਰੀ ਦੁਨੀਆ ਵਿੱਚ ਡੈਮੋਕ੍ਰੇਸੀ ਦਾ ਝੰਡਾ ਲਈ ਫਿਰਦਾ ਹੈ, ਅਮਰੀਕਾ ਵਰਗੇ ਦੇਸ਼ ਵਿੱਚ ਸਿਰਫ 60 ਸਾਲ ਪਹਿਲਾਂ ਔਰਤ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਹੈ। ਸਿਰਫ 60 ਸਾਲ ਪਹਿਲਾਂ, ਕੱਲ੍ਹ ਦੀ ਗੱਲ ਹੈ, ਸਿਰਫ ਆਦਮੀ ਹੀ ਵੋਟ ਪਾ ਸਕਦੇ। ਇੰਨਾ ਜ਼ਿਆਦਾ ਅਨਰਥ ਹੁੰਦਾ ਰਿਹਾ। ਮੁਸਲਮਾਨ ਧਰਮ ਅੱਜ ਤੱਕ, ਮੁਸਲਮਾਨ ਧਰਮ ਵਿੱਚ ਅੱਜ ਤੱਕ ਔਰਤ ਮਸਜਿਦ ਵਿੱਚ ਨਹੀਂ ਪੈਰ ਪਾ ਸਕਦੀ, ਮਸਜਿਦ ਵਿੱਚ ਪੈਰ ਹੀ ਨਹੀਂ ਪਾ ਸਕਦੀ। ਅਸੀਂ ਜਦੋਂ ਸੰਗਤ ਗਏ ਪਾਕਿਸਤਾਨ ਬਾਬਾ ਜੀ ਹੋਰਾਂ ਦੀ ਬਰਸੀ ਤੋਂ ਬਾਅਦ, ਅਤੇ ਸਾਈਂ ਮੀਆਂ ਮੀਰ ਅਤੇ ਜੋ ਗੱਦੀ 'ਤੇ ਹਨ ਹੁਣ ਸਨ ਸਾਈਂ ਚੰਨ ਪੀਰ ਜੀ, ਉਹਨਾਂ ਪਾਸ ਗਏ ਸਾਈਂ ਮੀਆਂ ਮੀਰ ਦੀ ਦਰਗਾਹ 'ਤੇ, ਅਤੇ ਇੱਕ ਥੜੇ 'ਤੇ ਉਹਨਾਂ ਨੇ ਸਾਨੂੰ ਸੰਗਤ ਨੂੰ ਬਿਠਾਇਆ, ਅਤੇ ਉਹ ਪੀਰ ਜੀ ਸਾਨੂੰ ਹੌਲੀ ਜਿਹੀ ਕਹਿੰਦੇ ਜੀ ਕਿ ਬੀਬੀਆਂ ਨੂੰ ਪਿਛਲੇ ਬਰਾਂਡੇ ਵਿੱਚ ਬਿਠਾ ਦੇਈਏ। ਅਤੇ ਅਸੀਂ ਕਿਹਾ ਜੀ ਕਿ ਪੁਰਸ਼ ਇੱਕ ਪਾਸੇ ਬੈਠ ਜਾਂਦੇ, ਬੀਬੇ ਦੂਸਰੇ ਪਾਸੇ ਬੈਠ ਜਾਣਗੇ। ਉਹ ਥੋੜ੍ਹਾ ਕਾਬਰੇ ਜਿਹੇ ਸਨ, ਕਿਉਂਕਿ ਉੱਥੇ ਔਰਤ ਪੈਰ ਹੀ ਨਹੀਂ ਪਾ ਸਕਦੀ ਅੱਜ ਤੱਕ। ਅਤੇ ਬੁੱਧ ਧਰਮ ਇਸੇ ਤਰ੍ਹਾਂ, ਬੁੱਧ ਧਰਮ ਔਰ ਬੁੱਧ ਧਰਮ ਦੇ ਨਾਲ ਇੱਕ ਹੋਰ ਧਰਮ ਪੈਦਾ ਹੋਇਆ ਸੀ, ਜੈਨ ਧਰਮ, ਇਹਨਾਂ ਦੋਹਾਂ ਵਿੱਚ ਵੀ ਇਸੇ ਤਰ੍ਹਾਂ ਰਿਹਾ। ਬੁੱਧ ਧਰਮ, ਜਦੋਂ ਬੁੱਧ ਮਹਾਤਮਾ ਬੁੱਧ ਆਪਣੇ ਚੇਲੇ ਬਣਾਉਣ ਲੱਗਾ, ਉਸਨੂੰ ਗਿਆਨ ਹੋ ਗਿਆ, ਅਤੇ ਦੂਸਰਿਆਂ ਨੂੰ ਉਸ ਰਸਤੇ 'ਤੇ ਚਲਾਉਣ ਲੱਗਾ, ਚੇਲੇ ਬਣਾਉਣ ਲੱਗਾ, ਤਾਂ ਉਹ ਔਰਤਾਂ ਨੂੰ ਬਿਲਕੁਲ ਨਹੀਂ ਆਪਣਾ ਚੇਲਾ ਬਣਾਉਂਦਾ ਸੀ। 20 ਸਾਲ ਗੁਜ਼ਰ ਗਏ, 20 ਸਾਲ ਉਹ ਚੇਲੇ ਬਣਾਉਂਦਾ ਰਿਹਾ, ਪਰ ਕਿਸੇ ਔਰਤ ਨੂੰ ਇਸ ਧਰਮ ਵਿੱਚ ਨਹੀਂ ਦਾਖਲ ਹੋਣ ਦਿੰਦਾ ਸੀ। ਉਹ ਬੁੱਧ ਧਰਮ ਵਿੱਚ ਦਾਖਲ ਹੋਣ ਲਈ ਉਹ ਕੀ ਕਰਦੇ ਹਨ ਕਿ ਤੁਹਾਨੂੰ ਇਕੱਲੇ ਨੂੰ, ਜੋ ਤੁਹਾਡਾ ਗੁਰੂ ਹੁੰਦਾ ਹੈ, ਉਹ ਇੱਕ ਕਮਰੇ ਵਿੱਚ ਇਕੱਲੇ ਨੂੰ ਬਿਠਾ ਕੇ ਅਤੇ ਤੁਹਾਡੇ ਮੱਥੇ 'ਤੇ ਫੂਕਾਂ ਮਾਰਦੇ ਹਨ, ਜਿੱਥੇ ਤ੍ਰਿਕੁੱਟੀ ਹੈ, ਜਿੱਥੇ ਨੱਕ ਦੀ ਜੜ੍ਹ ਅਤੇ ਦੋਵੇਂ ਪਰਵੱਟਿਆਂ ਦਾ ਸਨ, ਉਸ ਜਗ੍ਹਾ 'ਤੇ ਗੁਰੂ ਫੂਕਾਂ ਮਾਰਦਾ ਹੈ। ਉਸ ਦਾ ਮਤਲਬ ਸਿਰਫ ਇਹੀ ਹੁੰਦਾ ਹੈ ਕਿ ਇਸ ਜਗ੍ਹਾ ਨੂੰ ਖੋਲ੍ਹਣਾ ਹੈ, ਇੱਥੇ ਧਿਆਨ ਰੱਖਣਾ। ਇਹੀ ਕਾਰਨ ਹਿੰਦੂ ਧਰਮ ਵਿੱਚ ਜੋ ਬੀਬੀਆਂ ਟਿੱਕਾ ਲਾਉਂਦੀਆਂ ਹਨ, ਪੰਡਿਤ ਲੋਕ ਟਿੱਕਾ ਲਾਉਂਦੇ, ਉਹਦਾ ਇਹੀ ਕਾਰਨ ਹੈ ਕਿ ਸੁਰਤੀ ਇੱਥੇ ਰੱਖਣੀ। ਬਾਅਦ ਵਿੱਚ ਉਹ ਟਿੱਕਾ ਫੈਸ਼ਨ ਦਾ ਰੂਪ ਧਾਰਨ ਕਰ ਗਿਆ, ਪਰ ਸ਼ੁਰੂਆਤ ਇਸ ਦੀ ਭਗਤੀ ਤੋਂ ਹੋਈ ਸੀ ਕਿ ਇੱਥੇ ਸੁਰਤੀ ਰੱਖਣੀ। ਅਤੇ ਮਹਾਤਮਾ ਬੁੱਧ ਕਿਸੇ ਬੀਬੀ ਨੂੰ ਚੇਲਾ ਨਹੀਂ ਬਣਾਉਂਦੇ ਸੀ, 20 साल गुजर गए, 20 साल, हजारां दे हजारां भिक्षु बन गए, उन्होंने चेले बन गए, पर बीबी एक भी ना, क्योंकि वह हर बीबी नू मना कर देंदी सी। फिर एक दिन अचानक एक औरत महात्मा बुद्ध सामने आन खड़ी हुई कि मेरा इस धर्म में दाखला किया जाए। वो औरत कोई साधारण औरत नहीं सी, महात्मा बुद्ध का जो जन्म होया सी तो उसकी माता की उस वेले मृत्यु हो गई सी। फिर उसकी माता की छोटी भैन ने उसनू पालिया, उसकी मासी ने, तो उसकी मासी ने सारी उम्र शादी ना कराई, वो पूरी पूरे ध्यान नाल उसनू पाल दी ते अपनी जिंदगी कुर्बान कर दिती। उस तो उसका बहुत वड्डा एहसान सी गौतम बुद्ध दे सिर ते। एक दिन वो औरत महात्मा बुद्ध के सामने आन खड़ी हुई है, तो डिमांड की थी कि मेरा दाखला किया जाए इस धर्म में। महात्मा बुद्ध झिझकिया, चाहता नहीं है औरत नू चेला बनाना, पर नाम ही नहीं कर सकता। वो जानता है कि जे मैं आज इत्थे बैठा हाँ तो इस दे सदके इन्हें मैनू पालिया पोसिया, ये ना हुंदी तो मैं पता नहीं मर खप जाना सी। इनू नाम ही नहीं कर सकते, हाँ करनी नहीं चाहता, ना कर नहीं सकता। मजबूर हो के उसनू दाखिल करना पिया, पर बाद विच उसने बहुत सोग मनाया। 10,000 भिक्षु उसदे उस वेले उत्थे मौजूद सन, उन्हां नू कहन लगा मेरा धर्म 5,000 साल चलना सी, पर हुण औरत आ गई है, हुण सिर्फ 500 साल ही चलेगा। इन्हां औरत नू इस खेत्र विच पिछा करके रखिया गया। ये गुरु नानक साहब का कार ही है कि जिथे बराबर दा रुतबा, अद्धा हाल पुरशां लई ते अद्धा बीबियां लई, बराबर दा रुतबा। ये सिर्फ सारी दुनिया में अज भी यही कर रहे, यही कर रहे। मुक्ति सवाल सी कि औरत देही विच हो के मुक्ति प्राप्त की जा सकती है। जी मुक्ति देही नू नहीं मिलती, मुक्ति सुरती दी हुंदी, सुरती अपनी बंधन बनाउंदी है, बंधना विच पैंदी है। देहियां दा ते फर्क है, हड्डियां दा फर्क है, थोड़ा स्किन दा चमड़ी दा फर्क है बस, पर सुरती एक ही है, सुरती एक ही है। सुरती ये नहीं है जो महाराज सारी गुरबाणी विच किधरे नहीं आता कि ये मनुखा सुरती ते इस्त्री सुरती, सुरती नानक बूझन सुरत संजोग। सुरत जड़ी है अपनी वो बंधना विच पैंदी है, तो सुरत मुक्त हुंदी है, तो सुरती अपनी सारयां दी एक ही है, सुरती सारयां दी एक ही है। ये भुलेखे पाए गए हैं, सो इहदा कोई मतलब नहीं है। दूसरा आपां देख भी सकते हाँ कि जदों आपां नूं अमृत छकाया जांदा ते बीबे भी छकदे, जे बीबियां नूं मुक्ति ना मिलनी हुंदी ते फिर अमृत ही ना महाराज जी देंदे कि तुहानूं ते कुछ मिल ही नहीं सकदा। ये भुलेखा दुनिया ने पाया होया है जी, ये बिल्कुल भुलेखा नहीं रखना। सुरती नू मुक्ति मिलती है, तो सुरती अपनी सारयां दी एक ही है, वो सारयां दी एक है। ਇੰਨਾ ਹੈ ਕਿ ਬੀਬਿਆਂ ਦਾ ਮਨ ਦੀ ਬਣਤਰ ਥੋੜ੍ਹੀ ਵੱਖਰੀ ਹੈ ਆਦਮੀਆਂ ਨਾਲੋਂ, ਅਤੇ ਉਹ ਜਲਦੀ ਚੰਚਲ ਹੋ ਜਾਂਦਾ ਹੈ। ਉਹਨਾਂ ਨੂੰ ਜਿੱਥੇ ਮਹਾਰਾਜ ਜੀ ਨੇ ਬੀਬਿਆਂ ਨੂੰ ਬਹੁਤ ਜ਼ਿਆਦਾ ਪ੍ਰੇਮ ਬਖਸ਼ਿਆ ਹੈ ਅਤੇ ਆਦਮੀ ਨੂੰ ਕਾਰਨ ਵਾਲੀ ਸੁਰਤੀ ਬਖਸ਼ੀ ਹੈ, ਇਹ ਕਾਰਨ ਲੱਭ ਕੇ ਫਿਰ ਪ੍ਰੇਮ ਕਰਦਾ ਹੈ। ਔਰਤ ਦੇ ਹਿਰਦੇ ਵਿੱਚੋਂ ਵੈਸੇ ਹੀ ਪ੍ਰੇਮ ਉਪਜਦਾ ਹੈ। ਅਤੇ ਉਹਨਾਂ ਨੂੰ ਸ਼ੁਰੂਆਤ ਬਹੁਤ ਸੌਖੀ ਹੈ ਔਰਤਾਂ ਲਈ, ਇਸ ਪਾਸੇ ਆਉਣਾ ਬਹੁਤ ਸੌਖਾ ਹੈ ਕਿਉਂਕਿ ਉਹਨਾਂ ਵਿੱਚ ਪ੍ਰੇਮ ਜ਼ਿਆਦਾ ਹੈ। ਮਾਂ ਦਾ, ਮਾਂ ਵਾਲਾ ਪ੍ਰੇਮ ਪਰਮਾਤਮਾ ਨੇ ਭਰਿਆ ਹੋਇਆ ਹੈ। ਅਤੇ ਹਾਂਜੀ, ਇਹ ਕੋਈ ਫਰਕ ਨਹੀਂ ਹੈ, ਸੁਰਤੀ ਇੱਕ ਹੀ ਹੈ। ਜੇ ਅੱਜ ਵੀ ਪਰਸੋਂ ਵੀ ਇਸ ਤਰ੍ਹਾਂ ਹੋਇਆ ਕਿ ਜੋ ਸੰਗਤਾਂ ਸਾਨੂੰ ਦੁਪਹਿਰੇ ਦਰਸ਼ਨ ਦੇਣ ਆਉਂਦੀਆਂ, ਅੱਜ ਵੀ ਕੁਛ ਪ੍ਰਾਣੀਆਂ ਨੇ ਕਿਹਾ, ਪਰਸੋਂ ਵੀ, ਕਿ ਜੀ ਮੈਂ ਕਦੀ ਕਦੀ ਆਉਂਦਾ ਹੁੰਦਾ ਸਾਂ ਅਤੇ ਪਤਾ ਨਹੀਂ ਹੁਣ ਕੀ ਹੋਇਆ ਕਿ ਹੁਣ ਸਵੇਰ ਤੋਂ ਹੀ ਉਡੀਕਣ ਲੱਗ ਪਈਦਾ ਹੈ ਕਦੋਂ ਸ਼ਾਮ ਹੋਵੇ, ਕਦੋਂ ਸ਼ਾਮ ਹੋਵੇ। ਪਹਿਲਾਂ ਦੁਨੀਆ ਵੱਲ ਮਨ ਜਾਂਦਾ ਸੀ, ਹੁਣ ਦੁਨੀਆ ਦੀ ਇੰਝ ਲੱਗਦਾ ਹੈ ਕਿ ਜਿਸ ਤਰ੍ਹਾਂ ਦੁਨੀਆ ਇਸ ਨੂੰ ਭੁੱਲ ਹੀ ਗਈ ਹੋਵੇ, ਅਤੇ ਸ਼ਾਮ ਉਡੀਕਦਾ ਰਹਿੰਦਾ ਹੈ ਕਦੋਂ ਸਾਧ ਸੰਗਤ ਵਿੱਚ ਜਾਈਏ, ਕਦੋਂ ਸ਼ਾਂਤੀ ਸੁੱਖਾਂ ਦੇ ਸਮੁੰਦਰ ਵਿੱਚ ਡੁੱਬੀਆਂ ਲਾਈਏ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਪ੍ਰੇਮ ਮਾਣੀਏ। ਅਤੇ ਹੁਣ ਜੰਗ ਫਿੱਕਾ ਫਿੱਕਾ ਲੱਗਦਾ ਹੈ, ਕੱਲ੍ਹ ਤੱਕ ਜੰਗ ਬਹੁਤ ਰੰਗੀਲਾ ਲੱਗਦਾ ਸੀ ਅਤੇ ਹੁਣ ਸਭ ਉਹ ਰੰਗ ਫਿੱਕੇ ਫਿੱਕੇ ਦਿਸਦੇ, ਅਤੇ ਉੱਧਰ ਦਿਲ ਖਿੱਚੀਦਾ ਹੀ ਨਹੀਂ। ਸਾਨੂੰ ਤੁਹਾਡੇ ਇਹੋ ਜਿਹੇ ਬਚਨ ਸੁਣ ਕੇ ਸਭ ਤੋਂ ਜ਼ਿਆਦਾ ਖੁਸ਼ੀ ਮਿਲਦੀ ਹੈ, ਸਭ ਤੋਂ ਜ਼ਿਆਦਾ ਖੁਸ਼ੀ ਇਹ ਬਚਨ ਸੁਣ ਕੇ ਮਿਲਦੀ ਹੈ ਕਿ ਤੁਹਾਡੇ ਤੇ ਮਹਾਰਾਜ ਜੀ ਟੁੱਟ ਪਏ, ਟੁੱਟ ਪਏ। ਅਤੇ ਉਹ ਹੈਰਾਨ ਜਿਹਾ ਹੋ ਰਹੇ ਸਨ ਕਿ ਇਹ ਕਿਸ ਤਰ੍ਹਾਂ ਹੋਇਆ, ਇਹ ਸਭ ਕੁਛ ਕਿਸ ਤਰ੍ਹਾਂ ਹੋਇਆ, ਸਾਨੂੰ ਪੁੱਛ ਰਹੇ ਸਨ। ਅਸੀਂ ਕਿਹਾ ਜੀ ਸਾਨੂੰ ਤਾਂ ਪਤਾ ਨਹੀਂ, ਰੱਬ ਨੂੰ ਪਤਾ ਹੋਣਾ ਜਿਹਨੇ ਕੀਤਾ ਹੈ, ਰੱਬ ਨੂੰ ਪਤਾ ਹੋਣਾ ਜਿਹਨੇ ਕੀਤਾ। ਧਾਰਨਾ ਪੜ੍ਹਦੇ ਹਾਂ ਦਿਲ ਜਗ ਵਿੱਚ ਲੱਗਦਾ ਨਾ, ਰੱਬ ਜਾਣੇ ਕੀ ਹੋਇਆ। ਦਿਲ ਜਗ ਵਿੱਚ ਲੱਗਦਾ ਨਾ, ਰੱਬ ਜਾਣੇ ਕੀ ਹੋਇਆ। ਦਿਲ ਜਗ ਵਿੱਚ ਲੱਗਦਾ ਨਾ, ਰੱਬ ਜਾਣੇ ਕੀ ਹੋਇਆ। ਦਿਲ ਜਗ ਵਿੱਚ ਲੱਗਦਾ ਨਾ, ਰੱਬ ਜਾਣੇ ਕੀ ਹੋਇਆ।